बानी विच आप दा स्वागत है।
प्रिय श्रोता, यह साची बानी की है? यह साची बानी केदी है और यह सानू किथे मिलूगी? श्रोता, यह साची बानी दा साडे जीवन च की लाभ है? इदा साडे जीवन च की मोल है? यह सारे प्रश्नों दा उत्तर सानू इको ही जगह च लभ सकदा है और ओ है जीवित वचन धर्म शास्त्र बाइबल। धर्म शास्त्र बाइबल उही जीवित वचन दा असी इस कार्यक्रम विच अध्ययन करांगे। ते हुन पवित्र शास्त्र बाइबल दा अध्ययन शुरू करन तो पहला आइए असी अपने मना नू तैयार करिए इस भजन द्वारा।
हैगा सच्चा यार, यीशु पापियां दा हैगा सच्चा यार। चुकिया सूली उत्ते तेरा मेरा भार, यीशु पापियां दा हैगा सच्चा यार। चुकिया सूली उत्ते तेरा मेरा भार।
इस बाइबल धर्म शास्त्र दे प्रोग्राम विच असीं एक बार फिर आप दा स्वागत करदे हां। अज असीं इस बाइबल धर्म शास्त्र दे विचों उत्पत्ति पुस्तक उसका 22 अध्याय का अध्ययन करने जा रहे हां। मैं एक बार फिर आप नूं दस देवां कि ये जो 22 अध्याय उत्पत्ति का है, ये उन्हां 10 महान अध्यायां दे विचों एक हो सकता है जिन्हां बारे अगर कोई ये सवाल करे कि उन्हां 10 अध्यायां दी सूची बनाओ पूरे बाइबल धर्म शास्त्र दे विचों, ਜਿਨ੍ਹਾਂ ਨੂੰ ਆਪ ਮਹਾਨ ਗਿਣਦੇ ਹੋ। ਇਸ ਮਹਾਨ ਅਧਿਆਏ ਦੇ ਜੋ ਮੁੱਖ ਵਿਸ਼ੇ ਹਨ ਉਹ ਇਸ ਪ੍ਰਕਾਰ ਹਨ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਅਬਰਾਹਮ ਨੂੰ ਇਸਹਾਕ ਦੀ ਬਲੀ ਦੇਣ ਬਾਰੇ ਹੁਕਮ ਦਿੰਦਾ ਹੈ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਖੁਦ ਹੀ ਅਬਰਾਹਮ ਨੂੰ ਬਲੀ ਦੇਣ ਤੋਂ ਰੋਕਦਾ ਹੈ। ਫਿਰ ਪਰਮੇਸ਼ਵਰ ਇਸ ਤੋਂ ਬਾਅਦ ਅਬਰਾਹਮ ਨਾਲ ਕੀਚੇ ਨੇਮ ਨੂੰ ਫਿਰ ਦੁਬਾਰਾ ਪੱਕਿਆਂ ਕਰਦਾ ਹੈ। ਅਬਰਾਹਮ ਵਾਪਸ ਬੇਰਸ਼ੇਬਾ ਨੂੰ ਆਉਂਦਾ ਹੈ। ਇਸ ਤੋਂ ਅੱਗੇ ਅਸੀਂ ਇਸ ਅਧਿਆਏ ਦਾ ਇੱਕ ਇੱਕ ਆਇਤ ਲੈ ਕੇ ਅਧਿਐਨ ਕਰਨ ਤੋਂ ਪਹਿਲਾਂ ਆਓ ਅਸੀਂ ਇਸ ਅਧਿਆਏ ਨੂੰ ਪੂਰੇ ਅਧਿਆਏ ਨੂੰ ਧਿਆਨ ਨਾਲ ਪੜ੍ਹੀਏ। ਅਬਰਾਹਮ ਦਾ ਪਰਤਾਵਾ। ਇਹਨਾਂ ਗੱਲਾਂ ਦੇ ਪਿੱਛੋਂ ਐਂ ਹੋਇਆ ਕਿ ਪਰਮੇਸ਼ਵਰ ਨੇ ਅਬਰਾਹਮ ਨੂੰ ਪਰਤਾਇਆ ਅਤੇ ਉਸਨੂੰ ਆਖਿਆ, ਹੇ ਅਬਰਾਹਮ। ਅੱਗੋਂ ਉਸਨੇ ਆਖਿਆ, ਮੈਂ ਹਾਜ਼ਰ ਹਾਂ। ਤਾਂ ਉਸਨੇ ਆਖਿਆ, ਹੁਣ ਤੂੰ ਆਪਣੇ ਪੁੱਤਰ ਨੂੰ, ਹਾਂ ਆਪਣੇ ਇਕਲੌਤੇ ਨੂੰ ਜਿਸਨੂੰ ਤੂੰ ਪਿਆਰ ਕਰਦਾ ਹੈ, ਅਰਥਾਤ ਇਸਹਾਕ ਨੂੰ ਲੈ ਕੇ ਮੋਰੀਆ ਦੀ ਧਰਤੀ ਨੂੰ ਜਾ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸਨੂੰ ਹੋਮ ਦੀ ਬਲੀ ਕਰਕੇ ਚੜਾ। ਤਦ ਅਬਰਾਹਮ ਨੇ ਤੜਕੇ ਉੱਠ ਕੇ ਆਪਣੇ ਗਿਰਦੇ ਉੱਤੇ ਪਲਾਣਾ ਕੱਸਿਆ ਔਰ ਆਪਣੇ ਦੋ ਜਵਾਨ ਔਰ ਆਪਣੇ ਪੁੱਤਰ ਇਸਹਾਕ ਨੂੰ ਨਾਲ ਲਿਆ ਔਰ ਹੋਮ ਦੀ ਬਲੀ ਦੀਆਂ ਲੱਕੜੀਆਂ ਚੀਰੀਆਂ ਔਰ ਉੱਠ ਕੇ ਉਸ ਥਾਂ ਨੂੰ ਤੁਰ ਪਿਆ ਜਿਹੜੀ ਪਰਮੇਸ਼ਵਰ ਨੇ ਉਸਨੂੰ ਦੱਸੀ ਸੀ। ਤਾਂ ਤੀਜੇ ਦਿਨ ਅਬਰਾਹਮ ਨੇ ਆਪਣੀਆਂ ਅੱਖਾਂ ਚੁੱਕ ਕੇ ਉਸ ਥਾਂ ਨੂੰ ਦੂਰੋਂ ਡਿੱਠਾ। ਤਾਂ ਅਬਰਾਹਮ ਨੇ ਆਪਣੇ ਜਵਾਨਾਂ ਨੂੰ ਆਖਿਆ, ਤੁਸੀਂ ਇੱਥੇ ਗਧੇ ਦੇ ਕੋਲ ਬੈਠੇ ਰਹੋ, ਮੈਂ ਔਰ ਇਹ ਮੁੰਡਾ ਥੋੜ੍ਹੀ ਦੂਰ ਅੱਗੇ ਜਾਵਾਂਗੇ ਅਤੇ ਮੱਥਾ ਟੇਕ ਕੇ ਤੁਹਾਡੇ ਕੋਲ ਮੁੜ ਆਵਾਂਗੇ। ਅਬਰਾਹਮ ਨੇ ਹੋਮ ਦੀ ਬਲੀ ਦੀਆਂ ਲੱਕੜੀਆਂ ਲੈ ਕੇ ਆਪਣੇ ਪੁੱਤਰ ਇਸਹਾਕ ਨੂੰ ਚੁਕਾ ਦਿੱਤੀਆਂ ਅਤੇ ਆਪਣੇ ਹੱਥ ਵਿੱਚ ਅਗਨੀ ਔਰ ਛੁਰੀ ਫੜ ਲਈ ਔਰ ਦੋਵੇਂ ਇਕੱਠੇ ਤੁਰੇ ਗਏ। ਤਾਂ ਇਸਹਾਕ ਨੇ ਆਪਣੇ ਪਿਤਾ ਅਬਰਾਹਮ ਨੂੰ ਆਖਿਆ, ਪਿਤਾ ਜੀ। ਉਸ ਆਖਿਆ, ਪੁੱਤਰ ਕੀ ਗੱਲ ਹੈ? ਉਸ ਆਖਿਆ, ਵੇਖ ਅਗਨੀ ਔਰ ਲੱਕੜੀਆਂ ਤਾਂ ਹਨ ਪਰ ਹੋਮ ਦੀ ਬਲੀ ਲਈ ਲੇਲਾ ਕਿੱਥੇ ਹੈ? ਅਬਰਾਹਮ ਨੇ ਆਖਿਆ, ਹੇ ਮੇਰੇ ਪੁੱਤਰ, ਪਰਮੇਸ਼ਵਰ ਹੋਮ ਬਲੀ ਲਈ ਲੇਲਾ ਆਪ ਹੀ ਦੇਊਗਾ। ਤਾਂ ਉਹ ਦੋਵੇਂ ਇਕੱਠੇ ਤੁਰ ਪਏ। ਉਹ ਉਸ ਥਾਂ ਤੇ ਪੁੱਜੇ ਜਿਹੜੀ ਪਰਮੇਸ਼ਵਰ ਨੇ ਉਹਨੂੰ ਦੱਸੀ ਸੀ। ਉੱਥੇ ਅਬਰਾਹਮ ਨੇ ਇੱਕ ਜਗਵੇਦੀ ਬਣਾਈ ਔਰ ਉਸ ਉੱਤੇ ਲੱਕੜੀਆਂ ਚੁਣ ਦਿੱਤੀਆਂ ਔਰ ਆਪਣੇ ਪੁੱਤਰ ਇਸਹਾਕ ਨੂੰ ਬੰਨ ਕੇ ਜਗਵੇਦੀ ਉੱਪਰ ਲੱਕੜੀਆਂ ਦੇ ਉੱਤੇ ਰੱਖ ਦਿੱਤਾ। ਤਾਂ ਜਿਵੇਂ ਹੀ ਅਬਰਾਹਮ ਨੇ ਆਪਣਾ ਹੱਥ ਕੱਢ ਕੇ ਛੁਰੀ ਫੜੀ ਕਿ ਆਪਣੇ ਪੁੱਤਰ ਨੂੰ ਕੋਹੇ, ਤਾਂ ਯਹੋਵਾ ਦੇ ਦੂਤ ਨੇ ਉਹਨੂੰ ਆਕਾਸ਼ ਤੋਂ ਪੁਕਾਰਿਆ, ਅਬਰਾਹਮ, ਅਬਰਾਹਮ। ਉਸ ਉੱਤਰ ਦਿੱਤਾ, ਮੈਂ ਹਾਜ਼ਰ ਹਾਂ। ਉਸ ਆਖਿਆ, ਤੂੰ ਇਸ ਮੁੰਡੇ ਨੂੰ ਹੱਥ ਨਾ ਲਾ ਅਤੇ ਨਾ ਹੀ ਉਸ ਨਾਲ ਕੁਝ ਕਰ। ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ਵਰ ਤੋਂ ਭੈ ਖਾਂਦਾ ਹੈ, ਕਿਉਂ ਜੋ ਤੈਂ ਆਪਣੇ ਪੁੱਤਰ, ਹਾਂ ਆਪਣੇ ਇਕਲੌਤੇ ਪੁੱਤਰ ਦਾ ਵੀ ਮੈਥੋਂ ਸਰਫਾ ਨਹੀਂ ਕੀਤਾ। ਜਦ ਅਬਰਾਹਮ ਨੇ ਆਪਣੀਆਂ ਅੱਖੀਆਂ ਚੁੱਕ ਕੇ ਡਿੱਠਾ ਤਾਂ ਵੇਖੋ ਉਹਦੇ ਪਿੱਛੇ ਇੱਕ ਛਤਰਾ ਸੀ ਜਿਹਦੇ ਸਿੰਘ ਇੱਕ ਝਾੜੀ ਵਿੱਚ ਫਸੇ ਹੋਏ ਸਨ। ਤਾਂ ਅਬਰਾਹਮ ਗਿਆ ਔਰ ਛਤਰੇ ਨੂੰ ਫੜ ਕੇ ਲੈ ਆਂਦਾ ਔਰ ਉਸ ਨੂੰ ਆਪਣੇ ਪੁੱਤਰ ਦੀ ਥਾਂ ਹੋਮ ਦੀ ਬਲੀ ਚੜਾਇਆ। ਤਾਂ ਅਬਰਾਹਮ ਨੇ ਉਸ ਥਾਂ ਦਾ ਨਾਂ ਯਹੋਵਾ ਜਿਰੇ ਰੱਖਿਆ, ਜਿਹੜਾ ਅੱਜ ਤੀਕ ਆਖੀ ਹੈ ਕਿ ਯਹੋਵਾ ਦੇ ਪਰਬਤ ਉੱਤੇ ਦਿੱਤਾ ਜਾਵੇਗਾ। ਫਿਰ ਯਹੋਵਾ ਦੇ ਦੂਤ ਨੇ ਆਕਾਸ਼ੋਂ ਅਬਰਾਹਮ ਨੂੰ ਦੂਸਰੀ ਵਾਰ ਦੱਸਿਆ ਅਤੇ ਆਖਿਆ, ਮੈਂ ਆਪ ਆਪਣੀ ਸਹੁੰ ਖਾਧੀ ਹੈ, ਯਹੋਵਾ ਦਾ ਵਾਕ ਹੈ, ਕਿਉਂ ਜੋ ਤੈਂ ਇਹ ਕੰਮ ਕੀਤਾ ਅਤੇ ਆਪਣੇ ਪੁੱਤਰ ਸਗੋਂ ਆਪਣੇ ਇਕਲੌਤੇ ਦਾ ਵੀ ਸਰਫਾ ਨਹੀਂ ਕੀਤਾ। ਸੋ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਔਰ ਮੈਂ ਤੇਰੀ ਅੰਸ਼ ਨੂੰ ਆਕਾਸ਼ ਦੇ ਤਾਰਿਆਂ ਜਿੰਨੀ ਔਰ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂ ਅੱਤ ਵਧਾਵਾਂਗਾ ਔਰ ਤੇਰੀ ਵੰਸ਼ ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜ਼ਾ ਕਰੇਗੀ ਅਤੇ ਤੇਰੀ ਅੰਸ਼ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ, ਕਿਉਂ ਜੋ ਤੈਂ ਮੇਰੇ ਬੋਲ ਨੂੰ ਸੁਣਿਆ ਹੈ। ਤਾਂ ਅਬਰਾਹਮ ਆਪਣੇ ਜਵਾਨਾਂ ਕੋਲ ਮੁੜ ਆਇਆ ਅਤੇ ਉਹ ਉੱਠ ਕੇ ਬੇਰਸ਼ੇਬਾ ਨੂੰ ਇਕੱਠੇ ਚਲੇ ਆਏ ਔਰ ਅਬਰਾਹਮ ਬੇਰਸ਼ੇਬਾ ਵਿੱਚ ਆ ਟਿਕਿਆ। ਇਹਨਾਂ ਗੱਲਾਂ ਦੇ ਪਿੱਛੋਂ ਐਂ ਹੋਇਆ ਕਿ ਅਬਰਾਹਮ ਨੂੰ ਦੱਸਿਆ ਗਿਆ ਕਿ ਵੇਖ, ਮਿਲਕਾ ਵੀ ਤੇਰੇ ਭਰਾ ਨਾਹੋਰ ਲਈ ਪੁੱਤਰਾਂ ਨੂੰ ਜਣੀ ਹੈ, ਅਰਥਾਤ ਉਸ ਉਹਦਾ ਪਲੋਠੀ ਦਾ ਅਤੇ ਉਸਦਾ ਭਰਾ ਬੂਜ ਅਤੇ ਕਮੂਏਲ ਆਰਾਮ ਦਾ ਪਿਤਾ ਅਤੇ ਕਸਦ ਅਰ ਹਜ਼ੋ ਔਰ ਪਿਲਦਾਸ ਔਰ ਦਿਲਾਫ ਔਰ ਬਥੂਏਲ ਔਰ ਬਥੂਏਲ ਦੇ ਰਿਬਕਾ ਜਮੀ। ਇਹ ਅੱਠ ਮਿਲਕਾ ਅਬਰਾਹਮ ਦੇ ਭਰਾ ਨਾਹੋਰ ਤੋਂ ਜਣੀ ਅਤੇ ਉਹਦੀ ਤਰੇਲ ਜਿਸਦਾ ਨਾਂ ਰੂਮਾ ਸੀ, ਉਹ ਵੀ ਤਬਾ ਔਰ ਗਹਿਮ ਔਰ ਤਹਿਸ਼ ਔਰ ਮਾਕਾ ਨੂੰ ਜਣੀ। ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਦੇਖਿਆ ਹੈ, ਪਹਿਲੀ ਆਇਤ ਦੇ ਵਿੱਚ ਉਤਪਤ 22 ਅਧਿਆਏ ਉਸਦੀ ਪਹਿਲੀ ਆਇਤ ਵਿੱਚ ਅਸੀਂ ਕੀ ਦੇਖਿਆ ਹੈ ਕਿ ਇਹਨਾਂ ਗੱਲਾਂ ਦੇ ਪਿੱਛੋਂ ਐਂ ਹੋਇਆ ਕਿ ਪਰਮੇਸ਼ਵਰ ਨੇ ਅਬਰਾਹਮ ਨੂੰ ਪਰਤਾਇਆ। ਵਚਨ ਕੁਛ ਪਿਛਲੀਆਂ ਗੱਲਾਂ ਬਾਰੇ ਦੱਸਦਾ ਹੈ, ਵਚਨ ਦੱਸਦਾ ਹੈ ਇਹਨਾਂ ਗੱਲਾਂ ਦੇ ਪਿੱਛੋਂ। ਕਿਹਨਾਂ ਗੱਲਾਂ ਦੇ ਪਿੱਛੋਂ? ਜੋ ਵੀ ਗੱਲਾਂ ਪਰਮੇਸ਼ਵਰ ਨੇ ਅਬਰਾਹਮ ਦੇ ਨਾਲ ਪਿਛਲੇ ਅਧਿਆਇਆਂ ਦੇ ਵਿੱਚ ਕੀਤੀਆਂ, ਪਰਮੇਸ਼ਵਰ ਉਹਨਾਂ ਸਭ ਦਾ ਜ਼ਿਕਰ ਕਰਦਾ ਹੋਇਆ ਕਈ ਗੱਲਾਂ ਦੇ ਵਿੱਚ ਪਰਮੇਸ਼ਵਰ ਦੇ ਪ੍ਰਤੀ ਅਬਰਾਹਮ ਆਗਿਆਕਾਰੀ ਬਣਿਆ ਰਿਹਾ ਅਤੇ ਕਈ ਗੱਲਾਂ ਦੇ ਵਿੱਚ ਪਰਮੇਸ਼ਵਰ ਦੇ ਅੱਗੇ ਅਬਰਾਹਮ ਆਗਿਆਕਾਰੀ ਨਹੀਂ ਵੀ ਬਣਿਆ ਰਿਹਾ। ਕਈ ਵਾਰ ਤੇ ਅਬਰਾਹਮ ਆਪਣੇ ਵਿਸ਼ਵਾਸ ਦੀ ਸਿਖਰ ਦੀ ਪੀਸੀ ਉੱਤੇ ਬੈਠਾ ਸੀ, ਲੇਕਿਨ ਕਈ ਵਾਰ ਅਬਰਾਹਮ ਆਪਣੇ ਵਿਸ਼ਵਾਸ ਤੋਂ ਗਿਰਿਆ ਵੀ। ਸੋ ਇਹਨਾਂ ਸਾਰੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਹੋਇਆਂ ਪਰਮੇਸ਼ਵਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਇਹਨਾਂ ਗੱਲਾਂ ਦੇ ਪਿੱਛੋਂ ਐਂ ਹੋਇਆ ਕਿ ਪਰਮੇਸ਼ਵਰ ਨੇ ਅਬਰਾਹਮ ਨੂੰ ਪਰਤਾਇਆ। ਇੱਥੇ ਜੋ ਸ਼ਬਦ ਪਰਤਾਇਆ ਦੇ ਲਈ ਅੰਗਰੇਜ਼ੀ ਦੇ ਵਿੱਚ ਟੈਂਪਟ ਲਿਖਿਆ ਹੋਇਆ ਹੈ, ਇਸਦਾ ਕੀ ਅਰਥ ਹੈ? ਪਰਮੇਸ਼ਵਰ ਦੇ ਵਚਨ ਵਿੱਚ ਅਸੀਂ ਪੜ੍ਹਦੇ ਹਾਂ ਕਿ ਪਰਮੇਸ਼ਵਰ ਆਪਣੇ ਲੋਕਾਂ ਨੂੰ ਪ੍ਰੀਖਿਆ ਵਿੱਚ ਨਹੀਂ ਪਾਉਂਦਾ। ਪਰਮੇਸ਼ਵਰ ਦੇ ਵਚਨ ਦੇ ਵਿੱਚ ਇਸ ਪਰਤਾਇਆ ਸ਼ਬਦ ਦਾ ਕੀ ਅਰਥ ਹੈ? ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਲੋਕਾਂ ਦੀ ਪ੍ਰੀਖਿਆ ਨਹੀਂ ਲੈਂਦਾ, ਪਰ ਉਹਨਾਂ ਦੀ ਪਰਤਾਵਾ ਲੈਂਦਾ ਹੈ, ਉਹਨਾਂ ਨੂੰ ਪਰਖਦਾ ਹੈ। ਅਤੇ ਪਰਮੇਸ਼ਵਰ ਨੇ ਇਸੇ ਤਰ੍ਹਾਂ ਅਬਰਾਹਮ ਦੇ ਵਿਸ਼ਵਾਸ ਦੀ ਪਰਖ ਕੀਤੀ। ਉਹ ਸਾਡੇ ਵਿੱਚੋਂ ਹਰ ਇੱਕ ਦੇ ਵਿਸ਼ਵਾਸ ਨੂੰ ਪਰਖਦਾ ਹੈ। ਪਰਮੇਸ਼ਵਰ ਨੇ ਅਬਰਾਹਮ ਦੇ ਵਿਸ਼ਵਾਸ ਨੂੰ ਵੀ ਪਰਖਿਆ ਅਤੇ ਜਦੋਂ ਉਸਨੇ ਇਸ ਦੇ ਵਿਸ਼ਵਾਸ ਨੂੰ ਪਰਖਣ ਲਈ ਕਿਹਾ, ਇਹ ਉਸ ਦੇ ਲਈ ਬਹੁਤ ਹੀ ਅਜਨਬੀ ਲੱਗਿਆ। ਅਸੀਂ ਦੂਸਰੀ ਆਇਤ ਦੇ ਵਿੱਚ ਪੜ੍ਹਦੇ ਹਾਂ, ਤਾਂ ਉਸਨੇ ਆਖਿਆ, ਹੁਣ ਤੂੰ ਆਪਣੇ ਪੁੱਤਰ ਨੂੰ, ਹਾਂ ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈ, ਅਰਥਾਤ ਇਸਹਾਕ ਨੂੰ ਲੈ ਕੇ ਮੋਰੀਆ ਦੀ ਧਰਤੀ ਨੂੰ ਜਾ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਚੜਾ। ਜਦੋਂ ਪਰਮੇਸ਼ਵਰ ਨੇ ਇਸਹਾਕ ਨੂੰ ਬਲੀ ਦੇਣ ਦੇ ਲਈ ਅਬਰਾਹਮ ਨੂੰ ਆਗਿਆ ਦਿੱਤੀ, ਹੁਕਮ ਕੀਤਾ, ਤਾਂ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਨੇ ਪਹਿਲਾਂ ਉਸ ਪਹਾੜ ਦੇ ਬਾਰੇ ਕੁਝ ਨਹੀਂ ਦੱਸਿਆ ਕਿ ਕਿਸ ਪਹਾੜ ਦੇ ਉੱਤੇ ਅਬਰਾਹਮ ਨੇ ਆਪਣੇ ਬੇਟੇ ਇਸਹਾਕ ਦੀ ਬਲੀ ਦੇਣਾ ਹੈ, ਕਿਉਂਕਿ ਪਰਮੇਸ਼ਵਰ ਪਹਿਲਾਂ ਦੇਖਣਾ ਚਾਹੁੰਦਾ ਸੀ ਕਿ ਕੀ ਅਬਰਾਹਮ ਦੇ ਲਈ ਉਸਦੇ ਪਰਮੇਸ਼ਵਰ ਦਾ ਹੁਕਮ ਜ਼ਿਆਦਾ ਮਹੱਤਵ ਰੱਖਦਾ ਹੈ ਜਾਂ ਕਿ ਉਸਦਾ ਬੇਟਾ। ਅਸੀਂ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਯਾਦ ਰੱਖੀਏ, ਇਸ ਤੋਂ ਪਹਿਲਾਂ ਕਿ ਪਰਮੇਸ਼ਵਰ ਸਾਨੂੰ ਕੋਈ ਵੱਡਾ ਪ੍ਰਕਾਸ਼ ਦੇਵੇ ਜਾਂ ਕਿਸੇ ਮਹਾਨ ਸੇਵਾ ਦੇ ਲਈ ਦਰਸ਼ਨ ਦੇਵੇ, ਸਭ ਤੋਂ ਪਹਿਲਾਂ ਉਹ ਦੇਖਣਾ ਚਾਹੁੰਦਾ ਹੈ ਕਿ ਕੀ ਅਸੀਂ ਉਸਦੇ ਹੁਕਮ ਨੂੰ ਮੰਨ ਕੇ ਉਸਦੀ ਆਗਿਆ ਪਾਲਣ ਕਰਨ ਦੇ ਲਈ ਤਿਆਰ ਹਾਂ। ਸੋ ਜਦੋਂ ਤੱਕ ਪਰਮੇਸ਼ਵਰ ਦੇ ਇਸ ਹੁਕਮ ਨੂੰ ਮੰਨ ਕੇ ਅਬਰਾਹਮ ਆਪਣੇ ਲੜਕੇ ਉਸ ਨੌਜਵਾਨ ਪੁੱਤਰ ਇਸਹਾਕ ਨੂੰ ਲੈ ਕੇ ਚੱਲ ਨਹੀਂ ਪਿਆ, ਉਦੋਂ ਤੱਕ ਪਰਮੇਸ਼ਵਰ ਨੇ ਉਸ ਪਹਾੜ ਦਾ ਦਰਸ਼ਨ ਉਸਨੂੰ ਨਹੀਂ ਦਿੱਤਾ। ਇਹ ਪਹਾੜ ਵੀ ਕਾਫੀ ਦੂਰ ਸੀ। ਵਚਨ ਦੇ ਵਿੱਚ ਲਿਖਿਆ ਗਿਆ ਹੈ ਕਿ ਉਹ ਤੀਸਰੇ ਦਿਨ ਉੱਥੇ ਜਾ ਕੇ ਅਪੜੇ। ਸੋ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਨੇ ਅਬਰਾਹਮ ਨੂੰ ਮੋਰੀਆ ਦੀ ਧਰਤੀ ਨੂੰ ਜਾਣ ਦੇ ਲਈ ਕਿਹਾ। ਇਹ ਉਹੀ ਜਗ੍ਹਾ ਹੈ ਜਿੱਥੇ ਕਿ ਪ੍ਰਭੂ ਯੇਸ਼ੂ ਮਸੀਹ ਨੂੰ ਵੀ ਬਾਅਦ ਵਿੱਚ ਸਲੀਬ ਉੱਤੇ ਦਿੱਤਾ ਗਿਆ ਸੀ। ਅਸੀਂ ਪਰਮੇਸ਼ਵਰ ਦੇ ਬਚਨ ਦੇ ਵਿੱਚ ਦੇਖਦੇ ਹਾਂ ਕਿ ਪਰਮੇਸ਼ਵਰ ਨੇ ਇਸ ਇਸਹਾਕ ਦੀ ਬਲੀ ਦੇ ਦੁਆਰਾ ਆਪਣੀ ਉਸ ਅਨੰਤ ਕਾਲ ਦੀ ਯੋਜਨਾ ਕਿ ਇੱਕ ਦਿਨ ਪਰਮੇਸ਼ਵਰ ਆਪਣਾ ਖੁਦ ਦਾ ਪਿਆਰਾ ਪੁੱਤਰ ਪ੍ਰਭੂ ਯੇਸ਼ੂ ਮਸੀਹ ਨੂੰ ਇਸ ਦੁਨੀਆਂ ਦੇ ਵਿੱਚ ਭੇਜੇਗਾ ਅਤੇ ਉਸ ਨੂੰ ਪੂਰੇ ਸੰਸਾਰ ਦੇ ਲਈ ਇੱਕ ਬਲੀ ਦੇ ਰੂਪ ਵਿੱਚ ਦੇਵੇਗਾ। ਅਸੀਂ ਨਵੇਂ ਨੇਮ ਦੇ ਵਿੱਚ ਦੇਖਦੇ ਹਾਂ ਕਿ ਪ੍ਰਭੂ ਯੇਸ਼ੂ ਮਸੀਹ ਨੂੰ ਚੱਲਦਿਆਂ ਵੇਖ ਕੇ ਲੋਕ ਕਹਿਣ ਲੱਗੇ, ਦੇਖੋ ਇਹ ਹੈ ਪਰਮੇਸ਼ਵਰ ਦਾ ਲੇਲਾ ਜਿਹੜਾ ਪੂਰੇ ਸੰਸਾਰ ਦੇ ਪਾਪਾਂ ਨੂੰ ਚੁੱਕ ਕੇ ਲੈ ਜਾਂਦਾ ਹੈ। ਅਸੀਂ ਪਰਮੇਸ਼ਵਰ ਦੇ ਵਚਨ ਵਿੱਚ ਇਸੇ ਅਧਿਆਏ ਦੀ ਤੀਸਰੀ ਆਇਤ ਵਿੱਚ ਕੀ ਦੇਖਦੇ ਹਾਂ, ਤਦ ਅਬਰਾਹਮ ਨੇ ਤੜਕੇ ਉੱਠ ਕੇ ਆਪਣੇ ਗਧੇ ਉੱਤੇ ਪਲਾਣਾ ਕੱਸਿਆ ਔਰ ਆਪਣੇ ਦੋ ਜਵਾਨ ਔਰ ਆਪਣੇ ਪੁੱਤਰ ਇਸਹਾਕ ਨੂੰ ਨਾਲ ਲਿਆ ਔਰ ਹੋਮ ਦੀ ਬਲੀ ਦੀਆਂ ਲੱਕੜੀਆਂ ਚੀਰੀਆਂ ਔਰ ਉੱਠ ਕੇ ਉਸ ਥਾਂ ਨੂੰ ਤੁਰ ਪਿਆ ਜਿਹੜੀ ਪਰਮੇਸ਼ਵਰ ਨੇ ਉਸ ਨੂੰ ਦੱਸੀ ਸੀ। ਅਜ਼ੀਜ਼ੋ, ਇਸ ਆਇਤ ਦੇ ਵਿੱਚ ਇੱਕ ਹੋਰ ਵੀ ਬਹੁਤ ਆਤਮਿਕ ਸੱਚਾਈ ਨੂੰ ਸਮਝਣ ਵਾਲੀ ਗੱਲ ਹੈ। ਬਚਨ ਵਿੱਚ ਲਿਖਿਆ ਹੈ, ਤਦ ਅਬਰਾਹਮ ਨੇ ਤੜਕੇ ਉੱਠ ਕੇ ਆਪਣੇ ਗਧੇ ਉੱਤੇ ਪਲਾਣਾ ਕੱਸਿਆ। ਅਸੀਂ ਕਈ ਵਾਰ ਪਰਮੇਸ਼ਵਰ ਦੇ ਕੰਮਾਂ ਦੇ ਬਾਰੇ, ਉਸ ਦੀ ਸੇਵਾ ਦੇ ਕੰਮਾਂ ਦੇ ਬਾਰੇ ਅਕਸਰ ਤਿਆਰ ਹੋਣ ਦੇ ਲਈ ਬਹੁਤ ਢਿੱਲ ਕਰਦੇ ਹਾਂ। ਜਦੋਂ ਕਈ ਵਾਰ ਅਸੀਂ ਦੇਖਦੇ ਹਾਂ ਕਿ ਮਸੀਹੀ ਲੋਕ ਜਦੋਂ ਕਲੀਸਿਆ ਵਿੱਚ ਐਤਵਾਰ ਨੂੰ ਜਾਣਾ ਹੁੰਦਾ ਹੈ ਤੇ ਉਹ ਤਿਆਰ ਹੋਣ ਵਿੱਚ ਹੀ ਨਹੀਂ ਆਉਂਦੇ। ਉਹ ਇੱਕ ਦੂਸਰੇ ਵੱਲ ਦੇਖ ਕੇ ਬੈਠੇ ਰਹਿੰਦੇ ਹਨ ਜਾਂ ਟੀਵੀ ਦੇਖਦੇ ਰਹੇ ਅਤੇ ਜਾਂ ਇਹੀ ਕਹਿੰਦੇ ਰਹਿੰਦੇ ਹਨ ਕਿ ਅਜੇ ਤਾਂ ਕਲੀਸਿਆ ਦੇ ਵਿੱਚ ਭਜਨ ਹੀ ਗਾਏ ਜਾ ਰਹੇ ਹਨ। ਜਦੋਂ ਭਜਨ ਖਤਮ ਹੋਣਗੇ, ਵਚਨ ਤਾਂ ਅਜੇ ਸੁਣਾਉਣ ਦਾ ਸਮਾਂ ਹੀ ਨਹੀਂ ਹੋਇਆ, ਪਾਸਬਾਨ ਤੇ ਅਜੇ ਭਜਨ ਹੀ ਗਾ ਰਿਹਾ ਹੋਵੇਗਾ। ਅਸੀਂ ਉਦੋਂ ਹੀ ਜਾਵਾਂਗੇ ਜਦੋਂ ਭਜਨ ਖਤਮ ਹੋ ਜਾਣਗੇ। ਲੇਕਿਨ ਅਬਰਾਹਮ ਇਸ ਤਰ੍ਹਾਂ ਨਹੀਂ ਸੀ। ਅਸੀਂ ਬਚਨ ਦੇ ਵਿੱਚ ਦੇਖਦੇ ਹਾਂ, ਤਦ ਅਬਰਾਹਮ ਨੇ ਤੜਕੇ ਉੱਠ ਕੇ, ਪਰਮੇਸ਼ਵਰ ਨੇ ਅਬਰਾਹਮ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਪੁੱਤਰ ਇਸਹਾਕ ਨੂੰ ਬਲੀ ਦੇਣ ਦੇ ਲਈ ਜਾਵੇ। ਪਰਮੇਸ਼ਵਰ ਦੇ ਇਸ ਮਹਾਨ ਕਥਨ ਦੇ ਉੱਤੇ ਅਬਰਾਹਮ ਨੇ ਜ਼ਿਆਦਾ ਵੀ ਸ਼ੱਕ ਨਹੀਂ ਕੀਤਾ। ਅਸੀਂ ਜਾਣਦੇ ਹਾਂ ਕਿ ਬਾਈਬਲ ਧਰਮ ਸ਼ਾਸਤਰ ਮਨੁੱਖੀ ਬਲੀ ਦੇਣ ਦੇ ਲਈ ਆਗਿਆ ਨਹੀਂ ਦਿੰਦਾ। ਅਤੇ ਜੇਕਰ ਕੋਈ ਗੁਆਂਢੀ ਅਬਰਾਹਮ ਨੂੰ ਪੁੱਛਦਾ, ਹੇ ਭਾਈ ਅਬਰਾਹਮ ਤੂੰ ਕਿੱਥੇ ਜਾ ਰਿਹਾ ਹੈ, ਅਤੇ ਜੇ ਉਹ ਕਹਿੰਦਾ ਕਿ ਮੈਂ ਤਾਂ ਆਪਣੇ ਪੁੱਤਰ ਇਸਹਾਕ ਨੂੰ ਬਲੀ ਦੇਣ ਜਾ ਰਿਹਾ ਹਾਂ, ਅਤੇ ਉਸਦਾ ਗੁਆਂਢੀ ਸ਼ਾਇਦ ਉਸਨੂੰ ਕਹਿੰਦਾ ਤੈਨੂੰ ਪਤਾ ਨਹੀਂ ਕਿ ਇਹ ਪਰਮੇਸ਼ਵਰ ਦੀ ਇੱਛਾ ਤੋਂ ਖਿਲਾਫ ਹੈ, ਉਸ ਦੇ ਵਿਰੁੱਧ ਹੈ, ਤਾਂ ਸ਼ਾਇਦ ਅਬਰਾਹਮ ਇਹੀ ਕਹਿੰਦਾ ਮੈਨੂੰ ਇਸ ਤੋਂ ਕੁਛ ਨਹੀਂ ਲੈਣਾ, ਮੈਂ ਜਾਣਦਾ ਹਾਂ ਕਿ ਮੇਰੇ ਪਰਮੇਸ਼ਵਰ ਦਾ ਹੁਕਮ ਹੈ, ਪਰਮੇਸ਼ਵਰ ਮੇਰੇ ਤੋਂ ਜ਼ਿਆਦਾ ਬਿਹਤਰ ਜਾਣਦਾ ਹੈ ਕਿ ਕੀ ਹੈ, ਸੱਚ ਕੀ ਹੈ, ਚੰਗਾ ਕੀ ਹੈ, ਸੋ ਮੈਂ ਇਸ ਉੱਤੇ ਸ਼ੱਕ ਨਹੀਂ ਕਰਦਾ, ਮੈਨੂੰ ਪਰਮੇਸ਼ਵਰ ਨੇ ਕਿਹਾ ਹੈ, ਇਸੇ ਕਰਕੇ ਮੈਂ ਆਪਣੇ ਪੁੱਤਰ ਇਸਹਾਕ ਨੂੰ ਲੈ ਕੇ ਉਸ ਮੋਰੀਆ ਪਹਾੜ ਉੱਤੇ ਜਾ ਰਿਹਾ ਹਾਂ ਜਿੱਥੇ ਮੈਂ ਉਸ ਨੂੰ ਪਰਮੇਸ਼ਵਰ ਦੇ ਕਹੇ ਅਨੁਸਾਰ ਬਲੀ ਦਿਆਂਗਾ। ਅਸੀਂ ਦੇਖਦੇ ਹਾਂ ਚੌਥੀ ਆਇਤ ਦੇ ਵਿੱਚ, ਤਾਂ ਤੀਜੇ ਦਿਨ ਅਬਰਾਹਮ ਨੇ ਆਪਣੀਆਂ ਅੱਖੀਆਂ ਚੁੱਕ ਕੇ ਉਸ ਥਾਂ ਨੂੰ ਦੂਰੋਂ ਡੇਠਾ। ਅਸੀਂ ਦੇਖਦੇ ਹਾਂ ਪਰਮੇਸ਼ਵਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਉਸ ਜਗ੍ਹਾ ਤੇ ਪਹੁੰਚਦਿਆਂ ਅਬਰਾਹਮ ਨੂੰ 3 ਦਿਨ ਲੱਗੇ। ਅਸੀਂ ਅੱਗੇ ਕਿਆ ਦੇਖਦੇ ਹਾਂ ਕਿ ਅਬਰਾਹਮ ਦੇ ਇਸ 3 ਦਿਨਾਂ ਦੇ ਸਮੇਂ ਦੇ ਬਾਰੇ ਅਸੀਂ ਇਹ ਯਾਦ ਰੱਖੀਏ ਕਿ ਇਸੇ ਤਰ੍ਹਾਂ ਜਿਸ ਤਰ੍ਹਾਂ ਅਬਰਾਹਮ ਨੂੰ ਆਪਣੇ ਪੁੱਤਰ ਨੂੰ ਦੁਬਾਰਾ ਹਾਸਲ ਕਰਨ ਦੇ ਲਈ 3 ਦਿਨ ਲੱਗੇ, ਇਸੇ ਤਰ੍ਹਾਂ ਨਵੇਂ ਨੇਮ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਪ੍ਰਭੂ ਯੇਸ਼ੂ ਮਸੀਹ ਜੀ ਵੀ 3ਰੇ ਦਿਨ ਦੁਬਾਰਾ ਫਿਰ ਮੁਰਦਿਆਂ ਵਿੱਚੋਂ ਜ਼ਿੰਦਾ ਹੋਏ। ਉਹ ਪਰਮੇਸ਼ਵਰ ਦੇ ਪਿਆਰੇ ਪੁੱਤਰ ਸਨ ਅਤੇ ਇਸੇ ਤਰ੍ਹਾਂ ਅਬਰਾਹਮ ਨੇ ਵੀ ਇਸ ਵੱਲ ਦੇਖਿਆ ਸੀ। ਇਸਹਾਕ ਵੀ 3ਰੇ ਦਿਨ ਇੱਕ ਲਿਹਾਜ਼ ਦੇ ਨਾਲ ਜ਼ਿੰਦਾ ਹੋਇਆ। ਉਹ 3ਰੇ ਦਿਨ ਫਿਰ ਜ਼ਿੰਦਾ ਹੋਇਆ, ਇੱਕ ਜ਼ਿੰਦਾ ਪੁੱਤਰ ਜਿਸ ਨੂੰ ਉਹ ਬਲੀ ਦੇਣ ਦੇ ਲਈ ਤਿਆਰ ਸੀ, ਪਰਮੇਸ਼ਵਰ ਵੱਲੋਂ ਉਹ ਫਿਰ ਅਬਰਾਹਮ ਨੂੰ ਦਿੱਤਾ ਗਿਆ। ਅੱਗੇ 5 ਆਇਤ ਦੇ ਵਿੱਚ ਅਸੀਂ ਪੜ੍ਹਦੇ ਹਾਂ, ਤਾਂ ਅਬਰਾਹਮ ਨੇ ਆਪਣੇ ਜਵਾਨਾਂ ਨੂੰ ਆਖਿਆ, ਤੁਸੀਂ ਇੱਥੇ ਗਧੇ ਦੇ ਕੋਲ ਬੈਠੇ ਰਹੋ ਮੈਂ ਔਰ ਇਹ ਮੁੰਡਾ ਥੋੜੀ ਦੂਰ ਜਾ ਕੇ ਮੱਥਾ ਟੇਕ ਕੇ ਤੁਹਾਡੇ ਕੋਲ ਮੁੜ ਆਵਾਂਗੇ। ਅਸੀਂ ਦੇਖਦੇ ਹਾਂ ਕਿ ਇਹ ਇੱਕ ਇਹੋ ਜਿਹੀ ਜਗ੍ਹਾ ਵੱਲ ਅਬਰਾਹਮ ਅਤੇ ਇਸਹਾਕ ਦਾ ਪਲਾਨ ਹੋ ਰਿਹਾ ਹੈ, ਜਿੱਥੇ ਕਿ ਪਰਮੇਸ਼ਵਰ ਅਤੇ ਅਬਰਾਹਮ ਦੇ ਵਿੱਚ ਇੱਕ ਸੌਦਾ ਹੋਣ ਜਾ ਰਿਹਾ ਹੈ। ਪਰਮੇਸ਼ਵਰ ਅਤੇ ਅਬਰਾਹਮ ਦੇ ਵਿੱਚ ਇਸ ਸੌਦੇ ਤੇ ਹੀ ਅੱਗੇ ਨਿਰਭਰ ਕਰਦਾ ਹੈ ਕਿ ਪਰਮੇਸ਼ਵਰ ਆਪਣੀ ਉਸ ਮਹਾਨ ਨੇਮ ਨੂੰ ਪੂਰਾ ਕਰਨ ਜਾ ਰਿਹਾ ਹੈ ਜਾਂ ਨਹੀਂ। ਅਤੇ ਇਸੇ ਵਿੱਚ ਅਸੀਂ ਦੇਖਦੇ ਹਾਂ ਕਿ ਅਬਰਾਹਮ ਨੇ ਲੱਕੜੀਆਂ ਲਈਆਂ। 6 ਆਇਤ ਦੇ ਵਿੱਚ ਅਸੀਂ ਪੜ੍ਹਦੇ ਹਾਂ, ਅਬਰਾਹਮ ਨੇ ਹੋਮ ਦੀ ਬਲੀ ਦੀਆਂ ਲੱਕੜੀਆਂ ਲੈ ਕੇ ਆਪਣੇ ਪੁੱਤਰ ਇਸਹਾਕ ਨੂੰ ਚੁਕਾ ਦਿੱਤੀਆਂ ਅਤੇ ਆਪਣੇ ਹੱਥ ਵਿੱਚ ਅਗਨੀ ਔਰ ਛੁਰੀ ਫੜ ਲਈ ਔਰ ਦੋਵੇਂ ਇਕੱਠੇ ਤੁਰੇ ਗਏ। ਅਬਰਾਹਮ ਨੇ ਲੱਕੜੀਆਂ ਚੀਰੀਆਂ ਅਤੇ ਉਹਨਾਂ ਨੂੰ ਆਪਣੇ ਪੁੱਤਰ ਇਸਹਾਕ ਉੱਤੇ ਲੱਦ ਦਿੱਤਾ। ਯਾਦ ਰੱਖੋ ਕਿ ਅਬਰਾਹਮ ਦੇ ਪੁੱਤਰ ਇਸਹਾਕ ਨੇ ਲੱਕੜੀਆਂ ਖੁਦ ਚੱਕੀਆਂ। ਇਹ ਸਾਨੂੰ ਆਪਣੀਆਂ ਅੱਖਾਂ ਉਸ ਸਲੀਬ ਵੱਲ ਲਿਜਾਣ ਦੇ ਲਈ ਮਜਬੂਰ ਕਰਦਾ ਹੈ, ਜਿੱਥੇ ਅਸੀਂ ਦੇਖਦੇ ਹਾਂ ਕਿ ਸਾਡਾ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਆਪਣੀ ਸਲੀਬ ਨੂੰ ਖੁਦ ਚੱਕ ਕੇ ਤੁਰਿਆ ਜਾਂਦਾ ਹੈ। ਉਹ ਸਾਡੇ ਸਾਰਿਆਂ ਦੇ ਗੁਨਾਹ ਉਸਦੇ ਉੱਤੇ, ਸਾਡੇ ਸਾਰਿਆਂ ਦੇ ਪਾਪ ਉਸਦੇ ਉੱਤੇ ਲੱਦੇ ਗਏ। ਨਵੇਂ ਨੇਮ ਵਿੱਚ ਯੋਹੰਨਾ ਦੀ ਇੰਜੀਲ ਉਸਦਾ 1 ਅਧਿਆਏ ਉਸਦੀ 29 ਆਇਤ ਵਿੱਚ ਦੱਸਿਆ ਗਿਆ ਹੈ ਕਿ ਦੇਖੋ ਪਰਮੇਸ਼ਵਰ ਦਾ ਲੇਲਾ ਜਿਹੜਾ ਸਾਰੇ ਸੰਸਾਰ ਦੇ ਪਾਪਾਂ ਨੂੰ ਚੁੱਕ ਕੇ ਲੈ ਜਾਂਦਾ ਹੈ। ਅਸੀਂ ਦੇਖਦੇ ਹਾਂ ਇਹ ਲੱਕੜੀਆਂ ਦੇ ਉੱਤੇ ਅੱਗ ਬਾਲਣੀ ਜ਼ਰੂਰੀ ਸੀ, ਜੋ ਕਿ ਬਾਈਬਲ ਧਰਮ ਸ਼ਾਸਤਰ ਦੇ ਵਿੱਚ ਪਰਮੇਸ਼ਵਰ ਦੀ ਸਜ਼ਾ ਜਾਂ ਉਸਦੇ ਨਿਆਂ ਦਾ ਪ੍ਰਤੀਕ ਹੈ। ਅਬਰਾਹਮ ਦੇ ਹੱਥ ਦੇ ਵਿੱਚ ਉਹ ਚਾਕੂ ਵੀ ਸੀ ਜੋ ਕਿ ਬਲੀ ਦੇ ਅਤੇ ਪਰਮੇਸ਼ਵਰ ਦੇ ਨਿਆਂ ਨੂੰ ਪੂਰਨ ਕਰਨ ਦੇ ਲਈ ਸੀ। ਅੱਗੇ ਅਸੀਂ ਦੇਖਦੇ ਹਾਂ 7 ਅਤੇ 8 ਆਇਤ ਦੇ ਵਿੱਚ, ਤਾਂ ਇਸਹਾਕ ਨੇ ਆਪਣੇ ਪਿਤਾ ਅਬਰਾਹਮ ਨੂੰ ਆਖਿਆ, ਪਿਤਾ ਜੀ, ਉਸ ਆਖਿਆ, ਪੁੱਤਰ ਕੀ ਗੱਲ ਹੈ? ਉਸ ਆਖਿਆ, ਵੇਖ ਅਗਨੀ ਲੱਕੜੀਆਂ ਤਾਂ ਹਨ, ਪਰ ਹੋਮ ਬਲੀ ਲਈ ਲੇਲਾ ਕਿੱਥੇ ਹੈ? ਅਬਰਾਹਮ ਨੇ ਕਿਹਾ, ਹੇ ਮੇਰੇ ਪੁੱਤਰ, ਪਰਮੇਸ਼ਵਰ ਹੋਮ ਬਲੀ ਲਈ ਲੇਲਾ ਆਪ ਹੀ ਦੇਊਗਾ। ਤਾਂ ਉਹ ਦੋਵੇਂ ਇਕੱਠੇ ਤੁਰੇ ਗਏ। ਅਸੀਂ ਦੇਖਦੇ ਹਾਂ ਪਰਮੇਸ਼ਵਰ ਦੇ ਬਚਨ ਦੇ ਵਿੱਚ ਅਬਰਾਹਮ ਨੂੰ ਇਸ ਬਾਰੇ ਪੂਰਾ ਪੂਰਾ ਵਿਸ਼ਵਾਸ ਹੈ ਕਿ ਉਹ ਪਰਮੇਸ਼ਵਰ ਦੇ ਦੁਆਰਾ ਜਿਸ ਬਲੀ ਦਾ ਹੁਕਮ ਪਰਮੇਸ਼ਵਰ ਨੇ ਉਸਨੂੰ ਦਿੱਤਾ ਹੈ ਉਸਦੇ ਲਈ ਉਹ ਖੁਦ ਇੰਤਜ਼ਾਮ ਵੀ ਕਰੇਗਾ। ਪਰਮੇਸ਼ਵਰ ਸਾਨੂੰ ਕੋਈ ਵੀ ਇਹੋ ਜਿਹੀ ਆਗਿਆ ਨਹੀਂ ਦਿੰਦਾ, ਸਾਨੂੰ ਇਹੋ ਜਿਹਾ ਕੋਈ ਵੀ ਹੁਕਮ ਨਹੀਂ ਦਿੰਦਾ ਜਿਸ ਦੇ ਲਈ ਅਸੀਂ ਉਸਦੇ ਦੁਆਰਾ ਯੋਗ ਨਾ ਬਣਾਏ ਜਾਈਏ, ਜਿਸ ਦੇ ਲਈ ਉਹ ਖੁਦ ਉਪਾਅ ਨਾ ਕਰ ਸਕੇ। ਪਰਮੇਸ਼ਵਰ ਸਾਡੀ ਸਾਰੀ ਯੋਗਤਾ ਨੂੰ ਜਾਣਦਾ ਹੈ, ਉਹ ਸਾਡੇ ਬਜ਼ੁਰਗ ਨੂੰ ਜਾਣਦਾ ਹੈ ਕਿ ਅਸੀਂ ਮਿੱਟੀ ਹੀ ਹਾਂ, ਸਾਡੇ ਵਿੱਚ ਕੋਈ ਯੋਗਤਾ ਨਹੀਂ। ਪਰਮੇਸ਼ਵਰ ਆਪ ਨੂੰ ਇਹਨਾਂ ਵਚਨਾਂ ਦੇ ਦੁਆਰਾ ਬਹੁਤ ਬਹੁਤ ਬਰਕਤ ਦੇਵੇ।
ਯੇਸੂ ਜੀ ਦੀ ਗੱਲ ਸਾਰੇ ਜੱਗ ਤੋਂ ਨਿਆਰੀ ਹੈ, ਜ਼ਾਲਿਮਾਂ ਨੇ ਫੜੀ ਕੇ ਤੇ ਕਰ ਲਈ ਤਿਆਰੀ ਹੈ। ਕਲਵਰੀ ਨੂੰ ਚੱਲੇ ਓ, ਕਲਵਰੀ ਨੂੰ ਚੱਲੇ, ਪਾਰ ਸੂਲੀ ਦਾ ਜਕਾ ਲਿਆ, ਜ਼ਾਲਿਮਾਂ ਨੇ ਲੇਲਾ ਵੇਖੋ ਅੱਗੇ ਅੱਗੇ ਲਾ ਲਿਆ, ਜ਼ਾਲਿਮਾਂ ਨੇ ਲੇਲਾ ਵੇਖੋ ਅੱਗੇ ਅੱਗੇ ਲਾ। ਜਾਜਕਾਂ ਨੇ ਰਲ ਮਿਲੀ ਪੱਕੀਆਂ ਪਕਾਈਆਂ ਨੇ, ਝੂਠ ਮੂਠ ਕੰਢ ਕੇ ਤੇ ਬਣਤਾ ਬਣਾਈਆਂ ਨੇ, ਰੌਲਾ ਰੱਪਾ ਪਾ ਕੇ ਸਭ ਦੱਬ ਦੇ ਸਜਾਈਆਂ ਨੇ, ਰੌਲਾ ਰੱਪਾ ਪਾ ਕੇ ਸਭ ਦੱਬ ਦੇ ਸਜਾਈਆਂ ਨੇ। ਦੇ ਦਿਓ ਸਲੀਬ, ਦੇ ਦਿਓ ਸਲੀਬ, ਸਾਰੇ ਲੇਲਾ ਵੇਖੋ ਅੱਗੇ ਅੱਗੇ ਲਾ ਲਿਆ, ਕਈਆਂ ਨੂੰ ਟੱਕ ਕੇ ਉਹਦੇ ਉੱਤੇ ਮਾਰਦੇ ਚਪੇੜਾਂ ਵੱਟ ਵੱਟ ਕੇ ਦੱਸਦੇ ਭਵਿੱਖ ਬਾਣੀ ਕਹਿਣ ਹੱਸ ਹੱਸ ਕੇ ਦੱਸਦੇ ਭਵਿੱਖ ਬਾਣੀ ਕਹਿਣ ਹੱਸ ਹੱਸ ਕੇ ਕਿੰਨੇ ਤੈਨੂੰ ਕੁੱਟਿਆ ਕਿੰਨੇ ਤੈਨੂੰ ਕੁੱਟਿਆ ਤੇ ਕਿੰਨੇ ਤੈਨੂੰ ਮਾਰਿਆ ਜ਼ਾਲਿਮਾਂ ਨੇ ਲੈ ਵੇਖੋ ਅੱਗੇ ਅੱਗੇ ਲਾ ਲਿਆ ਜ਼ਾਲਿਮਾਂ ਨੇ ਲੈ ਵੇਖੋ ਅੱਗੇ ਅੱਗੇ ਲਾ ਲਿਆ ਤਾਂ ਪਹਾੜੀ ਉੱਤੋਂ ਕੋੜਿਆਂ ਦੀ ਮਾਰ ਨੂੰ ਕੂੜੇ ਕੂੜੇ ਮੱਥੇ ਉੱਤੇ ਕੰਡਿਆਂ ਦੀ ਵਾਰ ਨੂੰ ਆਪਣੇ ਬੇਗਾਨਿਆਂ ਦੇ ਪਾਪਾਂ ਵਾਲੇ ਭਾਰ ਨੂੰ ਆਪਣੇ ਬੇਗਾਨਿਆਂ ਦੇ ਪਾਪਾਂ ਵਾਲੇ ਭਾਰ ਨੂੰ ਰੱਬ ਦਾ ਕਲੌਤਾ ਓ ਰੱਬ ਦਾ ਕਲੌਤਾ ਮੋਢੇ ਆਪਣੇ ਤੇ ਜਾ ਗਿਆ ਜ਼ਾਲਿਮਾਂ ਨੇ ਲੈਲਾ ਵੇਖੋ ਅੱਗੇ ਅੱਗੇ ਲਾ ਲਿਆ ਜ਼ਾਲਿਮਾਂ ਨੇ ਲੈਲਾ ਵੇਖੋ ਅੱਗੇ ਅੱਗੇ ਲਾ ਲਿਆ ਸੱਤ ਪ੍ਰਕਾਸ਼ ਸਜ਼ਾ ਕਾਜ਼ੀਓ ਨੇ ਪਾਈ ਹੈ ਕੜਕੇ ਸਲੀਬ ਸਾਨੂੰ ਦੇ ਗਿਆ ਰਿਹਾਈ ਏ ਗਿੱਲ ਖੁਸ਼ੀਪੁਰ ਵਾਲਾ ਦੇਤਾ ਏ ਗਵਾਈ ਏ ਗਿੱਲ ਖੁਸ਼ੀਪੁਰ ਵਾਲਾ ਦੇਤਾ ਏ ਗਵਾਈ ਏ ਪਾਪੀਆਂ ਦਾ ਯਾਰ ਓ ਪਾਪੀਆਂ ਦਾ ਯਾਰ ਕੀ ਜੇ ਦਿਨ ਸੀ ਉਠਾ ਲਿਆ ਜ਼ਾਲਿਮਾਂ ਨੇ ਲੈਲਾ ਵੇਖੋ ਅੱਗੇ ਅੱਗੇ ਲਾ
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਸਾਡਾ ਪਤਾ ਹੈ ਸੱਚੀ ਬਾਣੀ ਵਿਸ਼ਵਬਾਣੀ ਪੋਸਟ ਬਾਕਸ ਨੰਬਰ 9 GPO ਸੈਕਟਰ 17 ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ। ਸੱਚੀ ਬਾਣੀ ਵਿਸ਼ਵਬਾਣੀ ਪੋਸਟ ਬਾਕਸ ਨੰਬਰ 9 GPO ਸੈਕਟਰ 17 ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।